श्री राग महला पहला मछली जाल न जाने वाहिगुरु का खालसा सतगुरु जी साजी नु आज गुरु खालसा सार कहें जी गुरु आज रावी के किनारे श्री करतारपुर साहब जो गुरुद्वारा साहब है किनारे के उपर है इतने विराजमान है। किसी प्रेमी ने आके सतगुरु जी के अगे बेनती की महाराज घाव का की सुभाव है तो हजूर मच्छी ठंड पकड़ते हुए वेख करके उपदेश देंगे हैं। उस मच्छी के ताई गुरु महाराज साहब जी ने जिस वक्त छिड़ाया वह विदेह मुक्त को प्राप्त होकर महाराज के चरणों के नाल छो करके वैकुंठ में चली गई। उस वक्त यह हजूर ने शब्द उच्चारण किया जीव के परछाण करके। इसे प्रकार आप जापान में गए हैं जो उत्थे समुद्र के बंदरगाह के उपर मच्छियां जड़ियां सन सगलों के चरणों छो छो के उड़ उड़ के परियां बन के स्वर्ग में चलिया गई। जापान के मशहूर गुरु साहब जी की कथा है सतगुरु नानक देव के जान की। तो गुरु महाराज साहब इन्हें जीवों निहाल करने वास्ते परम उपदेश करतारपुर साहब विखे उच्चारण कर रहे हैं।
श्री राग महला पहला मछली जाल ना जाने
हे मछली मच्छी ए जाल की समझ ना की मेनु ठंड कर जाल में फसा लेना है।
हर खारा असगा
हमें तू इस टोबरिया प्यार करती रही शरीर संबंध में छोड़िए जात खारो होए पोखर पोखर ढूंढते पलो में कह है तूए। इस प्रकार कबीर साहब जी ने वचन किए है कबीर ये टोकने में छूट से फिर कर संबंध संभाल वाह कहे हैं। टोकने में प्यार करने करके मच्छी छुट नहीं सकेंगी। इसे प्रकार अंतरयामी सतगुरु जी जीव के प्रथमा उपदेश देंगे हैं कि हे जीव मच्छी दी न्याई
मछली जाल ना जाने
हे जीव मच्छी काल के जाल नू जानिया ना समझिया ना।
हर खारा असगा
वाहिगुरु की समुद्र विच तैं प्रेम ना कीता तैं ये दुनिया में देवी देवतियां दी उपासना की सरोवरा विच ही लगी रही ते समुद्र सी इसगा डूंगा उन्हों तू खारा समझ के वे प्रेम नहीं कीता समुद्र विच। इसे प्रकार अंतर्यामी जो परमेश्वर है ਉਹ ਵਿਸ਼ੇ ਰਸ ਰੂਪੀ ਉਹਦੇ 'ਚ ਮਿਠਾਸ ਨਹੀਂ ਹੈ ਅਤੇ ਦੇਵੀ ਦੇਵਤੇ ਜਿਹੜੇ ਹਨ ਇਹਨਾਂ 'ਚ ਸ਼ਬਦ ਸਪਰਸ਼ ਰੂਪ ਰਸ ਦਾ ਵਿਸ਼ੇ ਰੂਪ ਸਵਾਦ ਹੈ। ਇਸ ਕਰਕੇ ਤੂੰ ਦੇਵੀ ਦੇਵਤਿਆਂ ਦੀ ਉਪਾਸ਼ਨਾ ਰੂਪੀ ਟੋਗਰੀਆਂ ਦੇ ਵਿੱਚ ਛੱਪੜਾਂ ਦੇ ਵਿੱਚ ਪੋਖਰ ਪੋਖਰ ਝੂਲਦੇ ਭਲੋ ਨਾ ਕਹੇ ਹੈ ਕੋਏ। ਦੇ ਕਦੇ ਸੁਲਤਾਨ ਨੂੰ ਮੱਥਾ ਜਾ ਟੇਕਿਆ ਰੋਟ ਪਕਾਤਾ ਕਦੇ ਦੇਵੀ ਨੂੰ ਜਾ ਕੇ ਬੱਕਰੇ ਛੱਤੇ ਚੜ੍ਹਾਤੇ ਜਿਵੇਂ ਕਲਕੱਤੇ 'ਚ ਜਾ ਕੇ 11-11 ਬੱਕਰੇ ਉਹ ਕਾਲੀ ਦੇ ਅੱਗੇ ਵੜਦੇ ਹੋਣਗੇ। ਉਹਨਾਂ ਪੰਡਤਾਂ ਦਾ ਇਹੋ ਜਿਹਾ ਕੰਮ ਰੱਖਿਆ ਹੋਇਆ ਹੈ ਇੱਕ ਲੱਕੜ ਦੀ ਕੁੜੱਕੀ ਜੀ ਬਣਾਈ ਹੈ ਉਹਦੇ ਨਾਲ ਬੱਕਰੇ ਦਾ ਬਲ ਵਿੱਚ ਫਸਾ ਕੇ ਕੁੜੱਕੀ ਦੇ ਵਿੱਚ ਕਿੱਲ ਠੋਕ ਕੇ ਮਗਰੋਂ ਉਹਦਾ ਗਲ ਵੜ ਲੈਂਦੇ ਹੈ। ਸ੍ਰੀ ਸ੍ਰੀ ਉਹ ਲੈ ਜਾਂਦੇ ਹੈ ਅਤੇ ਲੋਠ ਮਗਰੋਂ ਉੱਥੇ ਐਨ ਮੱਖੀਆਂ ਭਿੰਕਦੀਆਂ ਕਾਲੀ ਦੇ ਮੰਦਰ 'ਚ ਬੜੀ ਬਦਬੂ ਆਉਂਦੀ ਹੈ। ਇਸ ਪ੍ਰਕਾਰ ਦੀਆਂ ਹਾਲਤਾਂ ਨੇ ਉਹਨਾਂ ਦੇਵੀ ਦੇਵਤਿਆਂ ਦੇ ਬੱਕਰੇ ਛਤਰੇ ਚੜ੍ਹਾਉਣੇ ਅਤੇ ਸੁਲਤਾਨ ਆਦਮਾਂ ਦੇ ਰੋਟ ਪਕਾਉਣੇ ਇਸ ਸਰੋਵਰ ਦੀ ਨਹੀਂ ਆਈ ਜੋ ਸੰਸਾਰ ਦੇ ਇਸ ਪ੍ਰਕਾਰ ਦੇਵੀ ਦੇਵਤੇ ਹਨ ਉਹਨਾਂ ਦੀ ਉਪਾਸ਼ਨਾ ਕਰਨ ਰੂਪ ਤੂੰ ਉਹਨਾਂ 'ਚੋਂ ਵਿਸ਼ੇ ਰਸ ਦੀ ਪ੍ਰਾਪਤੀ ਨੂੰ ਮਿਠਾਸ ਸਮਝਿਆ ਹੋਇਆ ਅਤੇ ਪਰਮੇਸ਼ੁਰ ਆਪਣਾ ਧਾਣਾ ਮਨਾਉਂਦਾ ਹੈ ਅਤੇ ਸੁੱਖ ਦੁੱਖ ਵਿੱਚ ਇੱਕੋ ਜਿਹਾ ਰੱਖ ਕੇ ਜੀਵ ਨੂੰ ਮੁਕਤ ਕਰਦਾ ਹੈ। ਕਿਉਂ ਪਰਮੇਸ਼ੁਰ ਵਿੱਚ ਵਿਸ਼ੇ ਸੁੱਖ ਰੂਪ ਖਾਰਾਪਣਾ ਤਾਂ ਸਮਝਿਆ ਹੈ ਕਿਉਂਕਿ ਉਹਦੇ ਵਿੱਚ ਵਿਸ਼ੇ ਦਾ ਸੁੱਖ ਨਹੀਂ ਆਤਮ ਅਨੰਤ ਕਰੋੜਾਨੰਦ ਦੁਨੀਆਂ ਦੇ ਜਿਹੜੇ ਬੂੰਦ ਦੀ ਨਿਆਈ ਹੈ ਵਿਸ਼ੇ ਰਾਜ ਜਿਹੜੇ ਦੁਨੀਆਂ ਦੇ ਇੱਕ ਬੂੰਦ ਦੀ ਨਿਆਈ ਹੈ ਉਹ ਆਨੰਦ ਦਾ ਸਮੁੰਦਰ ਰੂਪ ਹੈ ਉਸ ਨੂੰ ਖਾਰਾ ਤਾਂ ਦੁੱਖ ਦਿੰਦਾ ਰੱਬ ਮਾਰਦਾ ਅਤੇ ਲੈ ਕਰਦਾ ਕਿਉਂ ਦੁੱਖਦਾਇਕ ਤਾਂ ਸਮਝਿਆ ਹੈ ਤਾਂ ਉਹ ਸਗਾਹ ਡੂੰਘੇ ਦੀ ਨਿਆਈ ਸਮੁੰਦਰ ਦੀ ਨਿਆਈ ਬੇਹਾਤ ਹੈ ਉਹਦੇ ਨਾਲ ਤਾਂ ਪਿਆਰ ਨਾ ਜਾਣਿਆ ਦੇਵੀ ਦੇਵਤਿਆਂ ਦੀ ਉਪਾਸ਼ਨਾ ਉੱਤੇ ਟੋਗਣਿਆਂ ਵਿੱਚ ਲੱਗੀ ਰਹੀ ਹੈ ਜੀਵ ਰੂਪ ਮੱਛੀਏ।
ਅੱਤ ਸਿਆਣੀ ਸੋਹਣੀ
ਜੇ ਮੱਛੀ ਤੂੰ ਸਿਆਣੀ ਬੜੀ ਹੈ ਤੇ ਸੋਹਣਾ ਤੇਰਾ ਰੰਗ ਚਿਤ ਮਤਾਲੀ ਹੈ
ਕਿਉਂ ਕੀਤੋ ਵੇਸਾ
ਜਾਲ ਦਾ ਭਰੋਸਾ ਕਿਉਂ ਕੀਤਾ ਜਾਲ ਵਿੱਚ ਫਸ ਗਈ ਹੈ ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਹਨ ਮੱਛਲੀ
ਜਾਲ ਨਾ ਜਾਣੇ
ਜੀਵ ਦੀ ਮੱਛੀ ਏ ਇਹ ਪਰਿਵਾਰ ਦੇ ਜਾਲ ਨੂੰ ਕਹਿ ਸਮਝਿਆ ਨਾ ਮੋਹ ਨੂੰ
ਹਰ ਖਾਰਾ ਅਸਗਾ
ਤੂੰ ਸਰੀਰ ਰੂਪੀ ਸਰੋਵਰ ਕੀ ਬੜੀ ਰਹੀ ਹਰ ਵਕਤ ਦੇਹੋ ਦੇਹੋ ਹੀ ਕਹਿੰਦੀ ਰਹੀ ਦੇਹ ਨੂੰ ਆਪਣਾ ਆਤਮਾ ਮੰਨ ਬੈਠੀ ਇਸ ਪ੍ਰਕਾਰ ਇਹਦੇ ਕਰਕੇ ਤੈਨੂੰ ਜੋ ਦੁਨੀਆਂ ਦੇ ਪਦਾਰਥਾਂ ਦੇ ਭੋਗ ਹੈ ਇਹ ਤੈਨੂੰ ਸੁਖਦਾਇਕ ਪ੍ਰਤੀਤ ਹੁੰਦੇ ਹੈ ਤੇ ਪਰਮੇਸ਼ੁਰ ਦਾ ਜਿਹੜਾ ਆਨੰਦ ਹੈ ਉਹ ਖਾਰਾ ਵਿਸ਼ੇ ਰਸਤੋਂ ਰਹਿਤ ਅਸਗਾਹ ਬੇਹਾਥ ਹੈ ਉਹ ਤੈਨੂੰ ਦੁਖਦਾਇਕ ਪ੍ਰਤੀਤ ਹੁੰਦਾ ਹੈ ਆਪਣਾ ਭਾਣਾ ਬਣਾਉਂਦਾ ਕਰਕੇ
ਅੱਤ ਸਿਆਣੀ ਸੋਹਣੀ
ਬੜੀ ਸਿਆਣੀ ਸੀ ਵੇਦ ਸ਼ਾਸਤਰ ਪੜ੍ਹੀ ਹੋਈ ਸੀ ਸੋਹਣੀ ਸੀ ਸਾਰੇ 84 ਲੱਖ ਜੂਨ ਦੇ ਨਾਲ ਮਨੁੱਖਾਂ ਦੇ ਬੜੀ ਸੁੰਦਰ ਹੈ ਤੈਨੂੰ ਸੋਹਣੀ ਪ੍ਰਾਪਤੀ ਤੇ ਨਕਸ਼ ਹੈ ਤਿੱਖੇ ਹੈ ਸੁਣੈ ਜੈਸੀ ਤੇਰੀ ਚਾਲ ਤੇਰੀ ਪੂਛ ਉੱਪਰ ਝੰਕ ਬਾਲ ਇਸ ਪ੍ਰਕਾਰ ਦੀ ਦੇਵਤਿਆਂ ਵਰਗੀ ਤੇਰੀ ਚਾਲ ਹੈ ਬੜੀ ਸੋਹਣੀ ਸੀ ਮਨੁੱਖਾਂ ਦੇ ਤੇਰੀ ਸੁੰਦਰ ਵੇਖਣ ਵਾਸਤੇ ਐਸਾ ਤੇਰਾ ਸੁੰਦਰ ਸਰੂਪ ਹੈ ਅਤੇ ਸਿਆਣੀਆਂ ਵੇਦ ਸ਼ਾਸਤਰ ਪੜ੍ਹੀ ਹੋਈ
ਹੈ
ਇਸ ਕਾਲ ਦਾ ਭਰੋਸਾ ਕਿਉਂ ਕਰ ਲਿਆ ਤੈਂ ਕਿਹਾ ਕਿ ਮੈਂ ਮਰਨਾ ਹੀ ਨਹੀਂ ਸਦਾ ਰਾਤ ਆਪਣੇ ਆਪ ਨੂੰ ਅਵਨਾਸ਼ੀ ਕਿਉਂ ਮੰਨ ਬੈਠੀ ਤੂੰ ਇਹ ਭਰੋਸਾ ਕਿਉਂ ਕਰ ਲਿਆ ਕਿ ਮੈਂ ਜਿਉਂਦੀ ਰਹਾਂਗੀ ਜਿਹੜਾ ਕੋਈ ਕਹੇ ਜਿਉਂਦਾ ਰਹੇ ਉਹ ਤੇ ਬੜਾ ਪ੍ਰਸੰਨ ਨੇ ਮੈਨੂੰ ਅਸੀਸ ਦਿੱਤੀ ਹੈ ਜਿਹੜਾ ਮਰ ਜੇ ਕਹਿ ਦੇ ਤੇ ਘਬਰਾਉਣਾ ਵੀ ਤੂੰ ਮਰ ਤੇਰੇ ਮਾਪੇ ਮਨ ਮੈਂ ਕਿਉਂ ਮਰਾਂ ਇਸ ਪ੍ਰਕਾਰ ਹੈ ਇਸ ਕਾਲ ਦੇ ਤੇ ਤੂੰ ਭਰੋਸਾ ਕਿਉਂ ਕਰ ਬੈਠੀ ਕਿ ਮੈਂ ਸਦਾ ਜਿਉਂਦੀ ਰਹਾਂਗੀ ਮਰਨਾ ਹੀ ਹੈ ਅੰਤ ਨੂੰ
ਕੀਤੇ ਕਾਰਨ ਪਾਕੜੀ
ਮੈਂ ਭਰੋਸਾ ਕਰ ਲਿਆ ਇਹ ਮੱਛੀਏ ਜਾਲ ਤੇ ਵੀ ਇਹ ਜਾਲ ਮੈਨੂੰ ਪਕੜੇਗਾ ਨਹੀਂ ਇਹ ਸੋਹਣੇ ਕਾਰਾਂ ਹੋਣਗੀਆਂ ਤੰਦ ਹੋਣਗੇ ਭਰੋਸਾ ਕਰਕੇ ਹੀ ਤੂੰ ਪਕੜੀ ਗਈ
ਕਾਲ ਨਾ ਟਲੈ ਤੇਰਾ
ਇਹ ਪ੍ਰਕਾਰ ਸਾਰਿਆਂ ਦੇ ਸਿਰ ਤੇ ਭਾਈ ਕਾਲ ਹੈ ਜੇ ਮੱਛੀ ਪਕੜੀ ਗਈ ਹੈ ਇਸੇ ਪ੍ਰਕਾਰ ਕੀਤੇ ਕਾਰਨ ਕਿ ਮੈਂ ਸਦਾ ਜਿਉਂਦੀ ਰਹਾਂਗੀ ਸਦਾ ਮੇਰਾ ਪਰਿਵਾਰ ਬਣਿਆ ਰਹੇਗਾ ਸਦਾ ਮੇਰੀ ਦੇਹ ਬਣੀ ਰਹੇਗੀ ਇਹ ਭਰੋਸੇ ਕਾਰਨ ਕਰਕੇ ਕਾਲ ਰੂਪੀ ਠੰਡਕ ਨੇ ਮੋਹ ਰੂਪੀ ਫਾਹੀ ਪਾ ਕੇ ਤੈਨੂੰ ਪਕੜ ਲਿਆ ਹੈ
ਭਾਈ ਰੇ ਇਹੋ
ਸਿਰ ਦੇ ਕਾਰਨ ਪਕੜੀ
ਕਾਲ ਨਾ ਟਲੈ ਤੇਰਾ
ਜਿਹੜਾ ਕਾਲ ਹੈ ਸਾਰਿਆਂ ਦੇ ਸਿਰ ਦੇ ਉੱਤੇ ਹੈ ਉਹ ਟਲਦਾ ਨਹੀਂ ਜਦੋਂ ਅੰਤ ਦਾ ਸਮਾਂ ਆਉਂਦਾ ਉਹ ਵਕਤ ਆਉਂਦਾ ਉਹ ਸਾਲ ਆਉਂਦਾ ਮਹੀਨਾ ਆਉਂਦਾ ਰੁੱਤ ਆਉਂਦੀ ਹੈ ਖਿੱਤ ਆਉਂਦੀ ਹੈ ਵਾਰ ਆਉਂਦਾ ਦਿਨ ਆਉਂਦਾ ਉਹ ਪਲ ਆਉਂਦਾ ਘੜੀ ਆਉਂਦੀ ਜਿਸ ਵੇਲੇ ਸਮਾਪਤ ਹੋ ਜਾਣਾ ਉਹ ਸਿਰ ਤੋਂ ਟਾਲ ਕਾਲ ਕਿਸੇ ਦਿਨ ਕਰਦਾ ਨਹੀਂ ਜਾਲ ਵਧੇ ਸਭ ਹੀ ਮਿਰਚ ਕੇ ਕੋਈ ਰਾਮ ਰਸੂਲ ਨਾ ਬਾਚਨ ਪਾਏ ਦਾਨ ਉਠੇ ਭੰਜਨ ਘਰਾਂ ਦਾ ਪਸ਼ੂ ਉਪਾਏ ਮਟਾਏ ਅੰਤ ਮਰੇ ਪਛਤਾ ਪ੍ਰਿਥੀ ਪਰ ਜੇ ਜਗ ਮੇ ਅਵਤਾਰ ਕਹਾਏ ਰੇਮਨ ਲੈਲ ਅਕੇਲ ਹੀ ਕਾਲ ਕੇ ਨਾਗ ਚੁਕਾਹੇ ਨਾ ਪਾਇਨ ਚਾਹੇ ਇਹ ਮੇਰੇ ਮਨਾ ਲੈਲ ਚੰਚਲਾ ਇਕੱਲੇ ਅਕਾਲ ਪੁਰਖ ਦੇ ਚਰਨੀ ਕਿਉਂ ਨਹੀਂ ਭੱਜ ਕੇ ਪੈਂਦਾ ਸਾਰੇ ਕਾਲ ਦੇ ਜਾਲ ਚ ਵੱਜੇ ਹੋਏ ਹੈ ਸਿਰ ਦੇ ਤੋਂ ਕਾਲ ਨਹੀਂ ਚੱਲਦਾ ਰਾਣਾ ਰਾਵ ਨੂੰ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ
ਭਾਈ ਰੇ ਇਹ ਸਿਰ ਜਾਣ ਹੋ ਕਾ
ਭਾਈ ਜੀ ਮੱਛੀ ਦੇ ਸਿਰ ਦੇ ਉੱਤੇ ਇਹ ਮਛਲੀ ਪਾਠ ਦਾ ਨਹੀਂ ਆਇਆ ਭਲਾ ਅਗਲੀ ਜਿਹੜੀ ਚੁੱਕ ਆਉਣੀ ਹੈ ਵਿੱਚ ਕਈਆਂ ਪੋਥੀਆਂ ਛਪਿਆ ਹੁੰਦਾ ਇਸ ਕਰਕੇ ਮੈਂ ਪੁੱਛਦਾ ਇਸ ਪ੍ਰਕਾਰ ਸਿਰ ਤੇ ਕਾਲ ਹੋਵੇਗਾ
ਜਿਉਂ ਮੱਛੀ ਤਿਉਂ ਮਾਨਸਾ
ਮੱਛੀ ਸਾਰਿਆਂ ਦੇ ਪਾਠ ਮਛਲੀ ਤਾਂ ਨਹੀਂ ਕਹੇ
ਜਿਉਂ ਮੱਛੀ ਤਿਉਂ ਮਾਨਸਾ
ਇਹ ਮਛਲੀ ਛਪਿਆ ਹੁੰਦਾ ਕਈਆਂ ਬੀੜਾਂ ਵਿੱਚ
ਜਿਉਂ ਮੱਛੀ ਤਿਉਂ ਮਾਨਸਾ
ਮਛਲੀ ਛਪਿਆ ਇਹ ਪਾਠ ਚ ਫਰਕ ਹੈ ਜਿਹੜਾ ਛਪਿਆ ਮੱਛੀ ਪਾਠ ਹੀ ਸੁਣਦਾ
ਜਿਉਂ ਮੱਛੀ ਤਿਉਂ ਮਾਨਸਾ
ਇਸ ਪ੍ਰਕਾਰ ਮੱਛੀ ਹੁੰਦੀ ਹੈ ਇਸੇ ਪ੍ਰਕਾਰ ਮਨੁੱਖਾਂ ਦੀ ਹਾਲਤ ਹੈ
ਪਵੈ ਅਚਿੰਤਾ ਜਾਲ
ਮੱਛੀ ਦੇ ਅਚਿੰਤੇ ਦਾ ਕੇ ਸੰਧਕ ਜਾਲ ਪਾ ਲੈਂਦੇ ਹੈ ਇਸੇ ਪ੍ਰਕਾਰ ਇਹ ਜੀਵ ਦੇ ਕਾਣੀ ਦੀ ਚਿੰਤਾ ਕਿਤੇ ਨਹੀਂ ਕਰਦਾ ਇਹ ਮੌਤ ਨੂੰ ਅਕਸਮਾਤ ਲਈ ਆ ਕੇ ਅਚਿੰਤੇਤ ਹੀ ਕਾਲ ਦਾ ਜਾਲ ਆ ਕੇ ਪੈ ਜਾਂਦਾ ਹੈ ਇਹ ਵੀ ਗੱਲ ਦੀ ਜੋ ਮਨ ਚੇਤਨਾ ਚੇਤੇ ਸਨ ਚਲੋ ਗੱਲ ਹੀ ਰੱਬ ਕਿਉਂ ਮੰਨ ਕੇ ਇੱਥੇ ਕਰਦਾ ਨਹੀਂ ਨਾ ਵੀ ਮਰਨ ਦਾ ਸਮਾਂ ਇਹ ਚਲੂਣੀ ਨਹੀਂ ਕਰਦਾ ਮੌਤ ਦਾ ਨਾਮ ਸੁਣ ਕੇ ਘਬਰਾਉਂਦਾ ਹੈ ਇਹ ਵਚਨ ਜੇ ਅਸਮਾ ਕਰ ਆ ਕੇ ਜਾਣ ਪੈ ਜਾਂਦਾ ਹੈ
ਸਤਿਗੁਰੂ
ਨਾਨਕ ਦੇਵ ਸੱਜੇ ਪਾਤਸ਼ਾਹ ਦੀ ਸ਼ਰਨ ਤੋਂ ਬਿਨਾਂ ਅਕਾਲ ਪੁਰਖ ਦੀ ਔਰਤ ਤੋਂ ਬਿਨਾਂ ਇਹ ਕਾਲ ਆਖੜਿਆ ਫਿਰਦਾ ਹੈ ਹੰਕਾਰਿਆ ਫਿਰਦਾ ਹੈ ਅਸਾਰ ਫੜਿਆ ਨਹੀਂ ਜਾਂਦਾ ਐਸਾ ਹੈ ਪਕੜਨ ਤੋਂ ਰਹਿਤ ਹੈ
ਸੱਚ ਰਤੇ ਤੇ ਉਪਰੇ
ਜਿਹੜੇ ਸੱਚੇ ਨਾਮ ਵਿੱਚ ਰੰਗੇ ਹੋਏ ਹੈ ਉਹ ਅੰਮ੍ਰਿਤ ਨਾਮ ਨੂੰ ਜਪ ਕੇ ਇਸ ਕਾਲ ਤੋਂ ਉਪਰੇ ਵੱਜ ਗਏ ਹਨ ਉਹਨਾਂ ਦੀ ਰੂਹ ਨੂੰ ਕਾਲ ਨਹੀਂ ਭੱਖਣ ਕਰ ਸਕਦਾ
ਦੁੱਖ ਦਾ ਛੋੜ ਵਿਕਾਰ
ਜਿਹਨਾਂ ਨੂੰ ਦੁੱਖ ਦਾ ਵਿਚਿੱਤਾਪਣਾ ਛੱਡ ਦਿੱਤਾ ਹੈ ਵਿਚਿੱਤਾਪਣਾ ਭਜਨ ਕਰੀਏ ਕਿ ਨਾ ਕਰੀਏ ਆਹ ਕਾਰਜ ਕਰੀਏ ਕਿ ਨਾ ਕਰੀਏ ਇਹ ਦੁੱਖ ਦਾ ਵਿਚਿੱਤਾਪਣਾ ਜਿਹਨੇ ਛੱਡਤਾ ਹੈ ਇੰਦੁ ਦਾ ਬਹੁਤੇ ਘਰ ਘਾਲੇ ਗਾਲੇ ਵੀ ਆਉਂਦਾ ਹੈ ਰਾਮ ਭਗਤਾ ਸਦਾ ਸੁਖਾਲੇ ਜੇ ਘਾਲੇ ਹੋਏ ਤਾਂ ਬਾਹਲੇ ਘਰ ਸ਼ਰੀਰ ਕਾਮ ਪਾਉਣੇ ਪੈਂਦੇ ਹੈ ਬਹੁਤੇ ਘਰਾਣਿਆਂ ਦੇ ਘਰ ਗਾਲ ਦਿੱਤੇ ਹਨ ਸੋ ਰਾਮ ਭਗਤਾ ਸਦਾ ਸੁਖਾਲੇ ਹੋਈ
ਜਗਦੋਟ ਜਿਹੜਾ
ਬੁਜਿੱਤਾ ਗੁਣ ਹੈ ਜੋ ਇਸ ਮਾਰੇ ਸੋਈ ਸੂਰਾ ਜੋ ਇਸ ਮਾਰੇ ਸੋਈ ਪੂਰਾ ਐਸਾ ਕੋਈ ਦੁਹਦਾ ਮਾਰ ਗਵਾਵੇ ਇਸੇ ਨਾਲ ਰਾਜੋਗ ਕਮਾਵੇ ਇਸ ਪ੍ਰਕਾਰ ਦੁਬਦਾ
ਛੋੜ ਵਿਕਾਰ
ਵਿਚਿੱਤਾ ਗੁਣ ਛੱਡ ਕੇ ਦੋ ਵਿਧੀਆਂ ਜਿਹੜੀਆਂ ਬਣੀਆਂ ਰਹਿਣੀਆਂ ਤੇ ਵਕਾਰ ਕਾਮ ਆਦਿ ਕਰਨ ਜਿਹਨਾਂ ਨੂੰ ਛੱਡ ਦਿੱਤਾ ਉਹ ਗੁਰੂਖ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਰਨ ਪੈ ਕੇ
ਬਲਿਹਾਰ
ਪਿਆਰਿਆਂ ਨੂੰ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ
ਦਰ ਸੱਚਾ ਸੱਚਿਆ
ਜਿਹੜੇ ਸਾਧ ਸੰਗਤ ਰੂਪੀ ਦਰ ਵਿੱਚ ਸੱਚੇ ਨਾਮ ਵਿੱਚ ਜੁੜੇ ਹਨ ਉਹ ਸੱਚੇ ਦੇ ਦਰਗਾਹ ਦੇ ਵਿੱਚ ਵੀ ਸਚਿਆਰ ਸੱਚ ਦੀ ਪ੍ਰਾਪਤੀ ਵਾਲੇ ਹਨ ਉਹ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸਚਿਆਈ ਵਾਲੇ ਪੁਰਖ ਹਨਗੇ ਇਸ ਦਰ ਸੰਸਾਰ ਵਿੱਚ ਵੀ ਉਹ ਸੱਚੇ ਹੈ ਸਚਿਆਰ ਜਿਨ੍ਹਾਂ ਨੂੰ ਸੱਚੇ ਨੂੰ ਪ੍ਰਾਪਤ ਕੀਤਾ ਗੁਰਾਂ ਦੁਆਰਾ
ਕੀ ਜਾਣੇ ਜਿਉਂ ਪੰਛੀਆ
ਤਾਂ ਪਕੜ ਲੈਂਦਾ ਸਾਹਿਬ ਸੰਗਤ ਜੀ ਜਿਵੇਂ ਜਿਹੜੇ ਉੱਡਣ ਵਾਲੇ ਪੰਛੀ ਹੁੰਦੇ ਹੈ ਉਹਨਾਂ ਨੂੰ ਸਿਚਾਨੇ ਛੋਟੇ ਬਾਜ ਦਾ ਨਾਂ ਹੈ ਜਿਹੜਾ ਛੋਟੇ ਕਿਸਮ ਦਾ ਬਾਜ ਹੋਵੇ ਉਹਨੂੰ ਸਿਚਾਨ ਕਹੀਦਾ ਸ੍ਰੀ ਚਾਨੇ ਜਿਉਂ ਪੰਛੀਆਂ ਪੰਛੀਆਂ ਨੂੰ ਪਕੜਨ ਵਾਸਤੇ ਜਿਵੇਂ ਸ਼ਿਕਾਰੀ ਬਾਜ ਮਗਰ ਛੱਡ ਦਿੰਦੇ ਹੈ ਸਿਚਾਨੇ ਜਿਵੇਂ ਬਾਜ ਜਿਹੜਾ ਛੋਟਾ ਹੁੰਦਾ ਹੈ ਉਹ ਪੰਛੀ ਨੂੰ ਪਕੜ ਲੈਂਦਾ ਹੈ
ਜਾਲੀ ਵੱਧ ਕਰਾਥ
ਤੇ ਜਿਹੜੇ ਬਾਕੀ ਦੇ ਜਾਨਵਰ ਦੇ ਚੋਗੇ ਤੇ ਫਸਲ ਵਾਲੇ ਉਹ ਠੰਡਕ ਜਾਲੀ ਪਾ ਕੇ ਹੱਥਾਂ ਵਿੱਚ ਮੱਛੀਆਂ ਆਦਿਕਾਂ ਨੂੰ ਪਕੜ ਲੈਂਦਾ ਹੈ ਇਸੇ ਪ੍ਰਕਾਰ
ਕੀ ਚਾਨੇ ਜਿਉਂ ਪੰਛੀਆ
ਜਿਵੇਂ ਪੰਛੀਆਂ ਨੂੰ ਅਸੀਂ ਚਾਨੇ ਬਾਜ ਪਕੜਦਾ ਹੈ ਕਿਵੇਂ ਪੰਖੀਆਂ ਦੀ ਨਾ ਕੌਣ ਹੈ ਸਿੱਧ ਉੱਡਣਾ ਜਾਹੀ ਸਿੱਧ ਨਾ ਹੋਏ ਉਡਾਰੀਆਂ ਮਾਰਨ ਵਾਲੇ ਜਿਹੜੇ ਸਿੱਧ ਹੈ ਉਹਨਾਂ ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਰੂਪ ਜਿਹੜੇ ਉਡਾਰੀਆਂ ਮਾਰਦੇ ਹੈ ਉਹਨਾਂ ਨੂੰ ਇਹ ਕਾਲ ਬਾਜਦੀ ਨਹੀਂ ਆਈ ਕੀ ਚਾਨੇ ਜਿਵੇਂ ਪੰਜ ਬਾਜ ਛੱਡ ਕਰਕੇ ਪੰਖੀ ਫੜ ਲਈਦੇ ਹੈ ਰਿੱਧੀਆਂ ਸਿੱਧੀਆਂ ਲਾਲ ਰੂਪੀ ਬਾਜ ਛੱਡ ਕੇ ਉਹਨਾਂ ਸਿੱਧਾਂ ਰੂਪੀ ਪੰਖੀਆਂ ਨੂੰ ਇਹ ਕਾਲ ਸ਼ਿਕਾਰੀ ਪਕੜ ਲੈਂਦਾ ਹੈ
ਜਾਲੀ ਵੱਧ
ਤੇ ਬਾਕੀ ਦੇ ਜਿਹੜੇ ਪਸ਼ੂ ਹਰਨ ਆਦਿਕ ਹੁੰਦੇ ਉਹਨੂੰ ਜਾਲੀ ਲਾ ਕੇ ਪਕੜ ਲੈਂਦੇ ਸੰਦਕ ਜਿਵੇਂ ਤੇ ਮੱਛੀਆਂ ਨੂੰ ਫੜ ਲੈਂਦੇ ਪਾਣੀ ਚੋਂ ਜਾਲ ਪਾ ਕੇ ਇਸੇ ਪ੍ਰਕਾਰ ਜਿਹੜੇ ਬਰਗਤ ਆਪਣੇ ਆਪ ਨੂੰ ਕਹਾਉਂਦੇ ਆ ਦੁਨੀਆਂ 'ਚ ਉਜਾੜਾਂ 'ਚ ਰਹਿੰਦੇ ਹਰਨਾਂ ਵਾਂਗੂ ਉਹਨਾਂ ਨੂੰ ਵੀ ਮੋਹ ਰੂਪੀ ਜਾਲੀ ਪਾ ਕੇ ਇਹ ਕਾਲ ਪਕੜ ਲੈਂਦਾ ਹੈ ਅਤੇ ਪਰਿਵਾਰ ਰੂਪੀ ਪਾਣੀ 'ਚ ਰਹਿਣ ਵਾਲੇ ਜਿਹੜੇ ਮੱਛੀਆਂ ਵੀ ਨਹੀਂ ਆਈ ਹੈ ਉਹਨਾਂ ਤਾਈਂ ਪਰਿਵਾਰ ਦਾ ਮੋਹ ਰੂਪੀ ਜਾਲੀ ਪਾ ਕੇ ਇਹ ਕਾਲ ਰੂਪੀ ਠੰਡਕ ਆਪਣੇ ਹੱਥ 'ਚ ਕਰ ਲੈਂਦਾ ਕਬਜ਼ੇ ਕਰ ਲੈਂਦਾ ਹੈ
ਗੁਰ ਰਾਖੇ ਤੇ ਉਬਰੇ
ਹੋਰ ਕੋਈ ਬਣ ਨਹੀਂ ਸਕਦਾ ਜਿਨ੍ਹਾਂ ਦੇ ਗੁਰੂ ਸਾਹਿਬ ਜੀ ਸਿਰ ਉੱਪਰ ਠੰਡ ਹੈ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜਿਨ੍ਹਾਂ ਨੂੰ ਸਤਿਗੁਰੂ ਜੀ ਰੱਖਦੇ ਆ ਉਹ ਬਚੇ ਹਨ
ਹੋਰ ਸਾਥ ਹੈ ਹੋਰ ਸਾਥੇ ਚੋਗ ਹੈ
ਸਾਰੇ ਆ ਪਦਾਰਥਾਂ ਰੂਪੀ ਚੋਗ ਦੇ ਨਾਲ ਜੀਵ ਰੂਪੀ ਪੰਛੀ ਫਸ ਰਹੇ ਹਨ
ਬਿਨ ਨਾਵ ਹੈ ਚੁਣ ਸੁੱਤੀ ਹੈ
ਪਾਤਸ਼ਾਹ ਦਾ ਨਾਮ ਜਪੇ ਤੋਂ ਬਗੈਰ ਜਿਵੇਂ ਸ਼ਿਕਾਰੀ ਮੱਛੀਆਂ ਨੂੰ ਪਕੜ ਪਕੜ ਕੇ ਕੁੰਡੀ ਦੇ ਨਾਲ ਚੁਣ ਚੁਣ ਕੇ ਥੈਲੇ ਵਿੱਚ ਸਿੱਟੀ ਜਾਂਦੇ ਹੈ ਇਸੇ ਪ੍ਰਕਾਰ ਮਹਾਰਾਜ ਦੇ ਨਾਮ ਤੋਂ ਬਗੈਰ ਜਿਹੜੇ ਜੀਵ ਹਨ ਉਹਨਾਂ ਦੇ ਤਾਂ ਵਿਸ਼ੇ ਰੂਪੀ ਕੁੰਡੀ ਮਾਸ ਲਾ ਲਾ ਕੇ ਚੁਣ ਚੁਣ ਕੇ ਉਹਨਾਂ ਜੀਵਾਂ ਦੇ ਤਾਈ ਕਾਲ ਜੂਨਾ ਰੂਪੀ ਗੁਸਲੀ ਚ ਸਿੱਟੀ ਜਾਂਦਾ ਹੈ।
ਕੋਈ ਨਾ ਸੰਗੀਤਾ,
ਉਹਨਾਂ ਦਾ ਕੋਈ ਸੰਬੰਧੀ ਇਸ ਲੋਕ ਚ ਸੰਗੀਤ ਨਹੀਂ ਹੁੰਦਾ, ਨਾ ਕੋਈ ਉਹਨਾਂ ਦਾ ਪ੍ਰਲੋਕ ਚ ਸਾਥੀ ਹੁੰਦਾ ਹੈ। ਖਾਲੀ ਚੱਲੇ ਧਨੀ ਸਿੰਘ ਟਿੱਬੇ ਜੀ ਉਮੀ ਹਾਂ ਹੋ, ਉਹ ਖਾਲੀ ਦੁਨੀਆਂ ਚ ਕੂਚ ਕਰਕੇ ਜਾਂਦੇ ਹਨ। ਕੋਈ ਸੰਗੀ ਇਸ ਲੋਕ ਦਾ ਨਹੀਂ ਬਣਦਾ, ਨਾ ਪ੍ਰਲੋਕ ਦਾ ਸਾਥੀ ਹੈ।
ਸੱਚੂ ਸੱਚਾ ਆਖੀਐ,
ਉਹ ਸੱਚਾ ਜੋ ਪਰਮੇਸ਼ੁਰ ਹੈ ਉਹਦਾ ਸੱਚਾ ਨਾਮ ਕਹੀਦਾ ਹੈ।
ਸੱਚੇ ਸੱਚਾ ਥਾਨ,
ਉਹ ਸੱਚੇ ਪਾਤਸ਼ਾਹ ਦਾ ਸੱਚਾ ਸਾਧ ਸੰਗਤ ਰੂਪੀ ਥਾਂ ਹੈ।
ਜਿੰਨੀ ਸੱਚਾ ਮੰਨੇ ਸੱਚੂ ਸੱਚਾ ਆਖੀਐ,
ਸੱਚਾ ਤਿੰਨਾਂ ਕਾਲਾਂ ਚ ਅੱਜ ਵੀ ਉਹ ਸੱਚਾ ਸੀ, ਜੁਗਾਂ ਚ ਵੀ ਹੁਣ ਸੱਚਾ ਹੈ, ਅੱਗੇ ਨੂੰ ਵੀ ਉਹ ਸੱਚ ਸਰੂਪ ਹੋਵੇਗਾ। ਕਿਉਂ ਸੱਚਾ ਤਿੰਨਾਂ ਕਾਲਾਂ ਚ ਤ੍ਰਿਕਾਲ ਵਾਦ ਰੂਪ ਹੋ, ਤ੍ਰਿਕਾਲ ਵਾਦ ਤਿੰਨਾਂ ਕਾਲਾਂ ਜਿਹੜਾ ਨਾਸ ਨਾ ਹੋਣ ਵਾਲਾ ਸੱਚਾ ਪਰਮੇਸ਼ੁਰ ਸੱਚਾ ਹੀ ਕਹੀਦਾ ਤਿੰਨਾਂ ਕਾਲਾਂ ਚ।
ਸੱਚੇ ਸੱਚਾ ਥਾਂ,
ਜਿਹੜਾ ਸਰੂਪ ਰੂਪੀ ਥਾਂ ਸੱਚਾ ਹੈ।
ਜਿੰਨੀ ਸੱਚਾ ਮੰਨਿਆ,
ਸਾਧ ਸੰਗਤ ਰੂਪੀ ਥਾਂ ਚ ਬੈਠ ਕੇ ਸੱਚੇ ਦਾ ਮੰਨਣ ਕੀਤਾ ਹੈ।
ਤਿੰਨ ਮਨ ਸੱਚ ਧਿਆਨ,
ਉਹਨਾਂ ਦੇ ਮਨ ਚ ਸੱਚੇ ਪਾਤਸ਼ਾਹ ਦਾ ਧਿਆਨ ਲੱਗ ਜਾਂਦਾ, ਕਿੱਦੀ ਬਿੱਟੀ ਉਸ ਪਾਸੇ ਲੱਗ ਜਾਂਦੀ, ਜੁੜ ਜਾਂਦਾ ਚਿੱਤ।
ਮਨ ਮੁਖ ਸੂਚੇ ਜਾਣੀ ਹੈ,
ਇਹ ਮਨਮੁਖ ਪਾਠ ਨਹੀਂ ਕਰਨਾ ਗੁਰਮੁਖੋ, ਜਿੱਥੇ ਨੰਨੇ ਨੂੰ ਸਿਆਰੀ ਹੋਵੇ ਇਹ ਮਨਮੁਖ ਨਹੀਂ ਪਾਠ ਹੁੰਦਾ, ਇਹ ਮਨ ਤੇ ਮੁਖ ਵੱਖੋ ਵੱਖਰਾ ਪਾਠ। ਮਨਮੁਖ ਸੱਚੇ ਸੂਚੇ ਜਾਣੀ, ਉਹ ਮਨ ਕਰਕੇ ਵੀ ਸੂਚੇ ਹਨ ਤੇ ਮੁਖ ਕਰਕੇ ਵੀ ਸੂਚੇ ਪਵਿੱਤਰ ਜਾਣੇ ਜਾਂਦੇ ਹਨ। ਮਨ ਵੀ ਉਹਨਾਂ ਦੇ ਵਿਕਾਰਾਂ ਤੋਂ ਰਹਿ ਸੱਚੇ ਹੈ, ਮੁਖ ਕਰਕੇ ਵੀ ਝੂਠ ਦੀ ਜੂਠ ਨਹੀਂ ਉਹਨਾਂ ਦੇ ਤਾਂ ਹੀ ਲੱਗਦੀ, ਕਿ ਉਹ ਸੱਚੇ ਪਵਿੱਤਰ ਜਾਣੀਦੇ ਹਨ।
ਗੁਰਮੁਖ ਜਿੰਨਾ ਗਿਆਨ,
ਜਿਹਨਾਂ ਨੂੰ ਗੁਰਾਂ ਦੁਆਰਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ, ਉਹਨਾਂ ਦੇ ਮਨ ਵਿੱਚ ਵੀ ਉਹ ਸੱਚਾ ਵੱਸਦਾ, ਮੁਖ ਵਿੱਚ ਵੀ ਸੱਚਾ ਹੈ, ਸੱਚੇ ਹਨ।
ਸਤਿਗੁਰ ਅੱਗੇ ਅਰਦਾਸ ਕਰਨ,
ਮਹਾਰਾਜ ਅਸੀਂ ਕਿਵੇਂ ਬਖਸ਼ੇ ਜਾਈਏ, ਮਹਾਰਾਜ ਕਹਿੰਦੇ ਸਤਿਗੁਰਾਂ ਦੇ ਅੱਗੇ ਭਾਈ ਅਰਦਾਸ ਬੇਨਤੀ ਕਰਨਾ ਕਰ,
ਸਾਜਨ ਦੇ ਮਿਲਾਏ
ਸਤਿਗੁਰ,
ਸਤਿਗੁਰ ਅੱਗੇ ਅਰਦਾਸ ਕਰ,
ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਕਰੀਏ,
ਸਾਜਨ ਦੇ ਮਿਲਾਏ,
ਸਤਿਗੁਰ ਸਾਹਿਬ ਜੀ ਸੱਜਣ ਅਕਾਲ ਪੁਰਖ ਦੇ ਨਾਲ ਮੇਲ ਦੇਣ ਕਿਰਪਾ ਕਰਕੇ,
ਸਾਜਨ ਮਿਲਿਆ ਸੁਖ ਪਾਇਆ,
ਸੱਜਣ ਅਕਾਲ ਪੁਰਖ ਦੇ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂ ਦਾ ਸਾਹ, ਕਿਸ ਪਾਸ ਬੈਠੇ ਹੋ ਸੋਈ ਹੈ ਸੋਨਾ ਲੈ ਦੇ ਸਾਹ,
ਸਾਜਨ ਮਿਲਿਆ ਸੁਖ ਪਾਇਆ,
ਸੱਜਣ ਅਕਾਲ ਪੁਰਖ ਦੇ ਨਾਲ ਮਿਲਣੇ ਕਰਕੇ ਭਾਈ ਜੀਵਨ ਜੰਮਣ ਵਾਲ ਤੋਂ ਰਹਿਤ ਹੋਏ ਨੂੰ ਸੁਖ ਪਾਇਆ ਹੈ।
ਜਮਦੂਤ ਮੋਏ ਦੇਖਾ,
ਜਮਦੂਤ ਸਾਹਿਬ ਸਿੰਘ ਜੀ ਮਾਨੋ ਜ਼ਹਿਰ ਖਾ ਕੇ ਹੀ ਮਰ ਗਏ, ਜਮਦੂਤਾਂ ਨੂੰ ਜ਼ਹਿਰ ਦੀ ਨਿਆਈ ਪਰਮੇਸ਼ੁਰ ਦਾ ਨਾਮ ਹੈ। ਜਿਸ ਪ੍ਰਕਾਰ ਸਾਹਿਬ ਸਿੰਘ ਜੀ ਕਹਿੰਦੇ ਗਧੇ ਦੇ ਤਾਈ ਜੇ ਮਿਸ਼ਰੀ ਖਵਾ ਦਈਏ, ਉਹ ਮਿਸ਼ਰੀ ਖਾਣ ਨਾਲ ਹੀ ਸਮਾਪਤ ਹੋ ਜਾਂਦਾ, ਮਰ ਜਾਂਦਾ, ਰੂੜੀਆਂ ਤੇ ਜਿੰਦਾ ਰਹਿੰਦਾ ਤੇ ਮਿਸ਼ਰੀ ਖਾਣ ਨਾਲ ਮਰ ਜਾਂਦਾ। ਕਿਉਂ ਪਰਮੇਸ਼ੁਰ ਦਾ ਨਾਮ ਤਾਂ ਮਿਸ਼ਰੀ ਵੀ ਨਹੀਂ ਮਿੱਠਾ ਹੈ ਨਾ, ਜਮਦੂਤਾਂ ਵਾਦ ਜਿਵੇਂ ਗਧੇ ਨੂੰ ਮਿਸ਼ਰੀ ਹੈ, ਐਂ ਜ਼ਹਿਰ ਵੀ ਨਹੀਂ ਆਈ ਹੈ, ਉਹ ਵਿਉਹ ਖਾ ਕੇ ਹੀ ਜਮਦੂਤ ਮਰ ਜਾਂਦੇ ਹਨ, ਜਾਂ ਉਹਨਾਂ ਵੱਲੋਂ ਜਮਦੂਤ ਐਂ ਨਾਸ ਹੋ ਜਾਂਦੇ ਹੈ ਜਿਵੇਂ ਕੋਈ ਜ਼ਹਿਰ ਖਾ ਕੇ ਮਰ ਗਿਆ ਹੋਵੇ। ਪਰਮੇਸ਼ੁਰ ਦਾ ਨਾਮ ਤਾਂ ਅੰਮ੍ਰਿਤ ਹੈ, ਗੁਰਮੁਖ ਅਮਰ ਹੁੰਦੇ ਹੈ, ਜਮਦੂਤਾਂ ਵਾਸਤੇ ਦੁੱਖਦਾਇਕ ਹੈ ਕਿਉਂਕਿ ਉਹਨਾਂ ਨੂੰ ਨਾਸ ਕਰਨ ਵਾਲਾ ਹੈ, ਇਹ ਮਨ ਨੂੰ ਜ਼ਹਿਰ ਖਾ ਕੇ ਹੀ ਮਰ ਗਏ।
ਨਾਲਾ ਅੰਦਰ ਹੋ ਵਸਾ,
ਇਹ ਅਕਾਲ ਪੁਰਖ ਬਾਣੀ ਹੈ, ਅਕਾਲ ਪੁਰਖ ਵਾਹਿਗੁਰੂ ਵੱਲੋਂ ਬਚਨ ਹਨ।
ਨਾਲਾ ਅੰਦਰ ਹੋ ਵਸਾ,
ਪ੍ਰੇਮੀਓ ਅਕਾਲ ਪੁਰਖ ਵਾਹਿਗੁਰੂ ਵੱਲੋਂ ਆ ਗਿਆ ਹੈ, ਅਸੀਂ ਨਾਮ ਦੇ ਅੰਦਰ ਨਿਵਾਸ ਕਰਦੇ ਹਾਂ।
ਨਾਉ ਵਸੈ ਮਾਨਿਆ,
ਸਿੱਖ ਦੇ ਵਿੱਚ ਨਾਮ ਆ ਕੇ ਵਸ ਜਾਂਦਾ ਹੈ, ਉਹ ਸਿਰਜੇ ਚ ਅਕਾਲ ਪੁਰਖ ਵਾਹਿਗੁਰੂ ਦੀ ਆ ਗਿਆ, ਅਸੀਂ ਆਪ ਆ ਵਸਦੇ ਹਾਂ, ਨਾਮ ਦੇ ਨਾਲ ਉਹਨਾਂ ਦੇ ਹਿਰਦਿਆਂ ਚ ਆ ਕੇ ਨਿਵਾਸ ਕਰਦੇ ਹਾਂ। ਕਿਉਂ ਅਕਾਲ ਪੁਰਖ ਵੱਲੋਂ ਕੋਈ ਆਗਿਆ ਹੈ, ਗੁਰਾਂ ਵੱਲੋਂ ਵੀ ਆਗਿਆ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਅਸੀਂ ਭਾਈ ਅੰਮ੍ਰਿਤ ਨਾਮ ਦੇ ਅੰਦਰ ਆਪ ਨਿਵਾਸ ਕਰਦੇ ਹਾਂ।
ਨਾਉ ਵਸੈ ਮਾਨਿਆ,
ਜਿਹਨਾਂ ਦੇ ਮਨ ਚ ਨਾਮ ਵਸ ਜਾਂਦਾ ਵਾਹਿਗੁਰੂ ਮੰਤਰ, ਉਹਦੇ ਅੰਦਰ ਅਸੀਂ ਆਪ ਆ ਕੇ ਵਸ ਜਾਂਦੇ ਹਾਂ। ਇਹ ਅੰਤਰਯਾਮੀ ਆਪਦੇ ਨਿਯਮ ਦੇ ਨਾਲ ਉਹਨਾਂ ਪਿਆਰਿਆਂ ਦੇ ਹਿਰਦਿਆਂ ਚ ਆ ਕੇ ਨਿਵਾਸ ਕਰਦੇ ਹਾਂ। ਤੀਜਾ ਅਰਥ ਇਸ ਪ੍ਰਕਾਰ,
ਨਾਵੈ ਅੰਦਰ ਹੋ ਵਸਾ,
ਇਹ ਭਾਈ ਜਿਸ ਦੇ ਅੰਦਰ ਨਾਮ ਆ ਗਏ ਉਹਦੇ ਹੋ ਵਸਾ, ਹਉਮੈ ਦੀ ਬਸ ਹੋ ਜਾਂਦੀ ਹੈ, ਹਉਮੈ ਮਿਲ ਜਾਂਦੀ, ਹਉਮੈ ਨਾਵੈ ਨਾਲ ਵਿਰੋਧ ਹੈ, ਵਾਹਿਗੁਰੂ ਗੁਰ ਮੰਤਰ ਹੈ ਜਦ ਹਉਮੈ, ਕੋਈ ਭਾਈ ਸਾਹਿਬ ਗੁਰਦਾਸ ਜੀ ਨੂੰ ਕਿਹਾ ਹੈ ਨਾਮ ਦੇ ਅੰਦਰ ਹੋਂ ਦੀ ਬਸ ਹੋ ਜਾਂਦੀ ਮੁੱਕ ਜਾਂਦੀ
ਨਾਉ ਵਸੈ ਮਾਨਿਆ
ਨਾਮ ਆ ਕੇ ਬਸ ਜਾਂਦਾ ਉਹਨਾਂ ਦੇ ਨਾਂ ਨਾਮ ਹੈ ਪ੍ਰਸਿੱਧ ਦਾ ਪ੍ਰਸਿੱਧ ਸਰੂਪ ਸਾਡਾ ਆਪ ਪ੍ਰਗਟ ਹੁੰਦਾ ਹੈ
ਬਾਜ ਗੁਰੂ ਗੁਬਾਰ ਹੈ
ਗੁਬਾਰ ਹੈ ਗਿਆਨ ਦਾ ਵਿਹਾ ਹੀ ਹੈ ਜੀਵਾਂ ਦੇ ਅੰਦਰ
ਬਿਨ ਸ਼ਬਦ ਹੈ ਬੂਝ ਨਾ ਪਾ
ਬਿਨਾਂ ਸ਼ਬਦ ਦੀ ਕਮਾਈ ਤੋਂ ਬੂਝ ਸਮਝ ਨਹੀਂ ਪੈਂਦੀ ਜੀਵ ਨੂੰ ਆਪਦੇ ਆਪਣਾ ਦੀ ਤੇ ਨਾ ਪਰਮਾਤਮਾ ਦੇ ਪਦ ਪਦ ਦੇ ਨਾ ਖੱਸਦੀ
ਗੁਰਮਤੀ ਪ੍ਰਗਾਸ ਹੋ
ਜਿਹਨਾਂ ਨੇ ਗੁਰੂ ਸਾਹਿਬ ਦੀ ਮਤ ਸਿੱਖਿਆ ਹੈ ਉਹ ਗੁਰਮਤੀਆਂ ਦੇ ਅੰਦਰ ਗਿਆਨ ਦਾ ਨਾਮ ਦਾ ਪ੍ਰਕਾਸ਼ ਹੁੰਦਾ ਹੈ
ਸੱਚ ਰਹਿ ਲਿਵਲਾਏ
ਉਹ ਹਰ ਵਕਤ ਸਤਿਸਰੂਪ ਦੀ ਲਿਵਤੀ ਲਾਈ ਰੱਖਦੇ ਹੈ ਜਿਹਨਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਜਿਵੇਂ ਬੱਚਾ ਜਿਹੜਾ ਹੈ ਮਾਤਾ ਦੇ ਆਸਣ ਚੋਂ ਦੁੱਧ ਚੁੰਘਣ ਦੀ ਰਸੀਆ ਹੋ ਕੇ ਛੱਡਦਾ ਨਹੀਂ ਕਦੇ ਇਹ ਉਹਨਾਂ ਦੀ ਲਿਵ ਲੱਗ ਜਾਂਦੀ ਹੈ ਕਦੇ ਉਸ ਨੰਦ ਨੂੰ ਛੱਡਦੇ ਨਹੀਂ ਹਨ ਇਹ ਸੱਚੇ ਦੀ ਲਿਵ ਲਾ ਹੀ ਰੱਖਦੇ ਹੈ ਜਦੋਂ ਗੁਰਾਂ ਦੇ ਗੁਰਮਤਿ ਦੁਆਰਾ ਪ੍ਰਕਾਸ਼ ਗਿਆਨ ਦਾ ਹੋ ਜਾਂਦਾ ਹੈ ਹਰ ਵਕਤ ਜੀਵਨ ਮੂਲ ਆਨੰਦ ਸੱਚੇ ਦੀ ਲਿਵ ਲਾ ਕੇ ਮਾਣਦੇ ਹਨ
ਜਿੱਥੇ ਕਾਲ ਨਾ ਸੰਚਰੈ
ਉੱਥੇ ਜਿਹਨਾਂ ਦੀ ਤੁਰਿਆ ਪਦ ਵਿੱਚ ਬਿਰਤੀ ਪਹੁੰਚ ਗਈ ਹੈ ਉੱਥੇ ਕਾਲ ਦੀ ਸੰਚਰ ਨਾ ਅੱਪੜਵੀ ਹੈ ਸੰਚਰ ਨਾ ਵਿਚਰ ਨਹੀਂ ਸਕਦਾ ਉੱਥੇ ਕਾਲ ਪਹੁੰਚ ਨਹੀਂ ਸਕਦਾ ਹੈ ਭਲੀ ਪ੍ਰਕਾਰ ਚਰਾ ਚੜ੍ਹ ਨਹੀਂ ਸਕਦਾ ਉੱਥੇ ਵਿਚਰ ਨਹੀਂ ਸਕਦਾ
ਜੋਤੀ ਜੋਤ
ਸਮਾਤੀ ਪਰਮੇਸ਼ਵਰ ਬ੍ਰਹਮ ਹੈ ਉਹਦੇ ਚ ਉਹਨਾਂ ਦੀ ਪਰਤਕ ਜੋਤ ਜਿਹੜੀ ਭਿੰਨ ਭਿੰਨ ਦੇਹਾਂ ਨੂੰ ਪ੍ਰਕਾਸ਼ਣ ਵਾਲੀ ਹੈ ਉਹਦੇ ਚ ਸਮਾ ਜਾਂਦੀ ਹੈ ਭੇਲ ਹੋ ਜਾਂਦੇ ਹੈ ਜਿਵੇਂ ਜੰਤ ਜਲ ਮਿਲ ਜਾਂਦਾ ਨਦੀਆਂ ਨਾਲੇ ਸਮੁੰਦਰ ਚ ਮਿਲ ਜਾਂਦੇ ਹੈ ਐਂ ਜੋਤੀ ਸਰੂਪ ਚ ਉਹਨਾਂ ਦੀ ਜੋਤ ਮਿਲਾ ਮਿਲ ਜਾਂਦੀ ਹੈ
ਤੂੰ ਹੈ ਸਾਜਨ ਤੂੰ ਸੁਜਾਨ
ਉੱਥੇ ਉਹਨਾਂ ਦੇ ਨਿਸ਼ਚਾ ਹੋ ਜਾਂਦਾ ਕਿ ਹੇ ਪਰਮੇਸ਼ਵਰ ਤੂੰ ਹੀ ਸਾਰਿਆਂ ਦਾ ਸੱਜਣ ਪਿਆਰਾ ਹੈ ਤੂੰ ਹੀ ਮਾਰਾ ਸੁਜਾਨ ਅੰਤਰ ਜਾਮੀ ਹੈ ਭਟਕਣ ਵੀ ਜਾਣ ਵਾਲਾ ਹੈ
ਤੂੰ ਆਪੇ ਮੇਲਣਹਾਰ
ਸੱਜਣ ਰੂਪ ਧਾਰ ਕੇ ਮਾਰਾ ਹੈ ਆਪਦੇ ਨਾਮ ਵਿੱਚ ਜੋੜ ਕੇ ਮਿਲਾਉਣ ਵਾਲਾ ਹੈ
ਗੁਰ ਸਭ ਦੀ ਸਾਦਾ ਹੀ ਹੈ
ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਵਰ ਤੇਰੀ ਸਿਫਤ ਕਰੀਏ ਜੇ ਕਰਕੇ
ਅੰਤ ਨਾ ਪਾਰਾਵਾਰ
ਅੰਤ ਰਾਰ ਪਾਰ ਦਾ ਲੋਕ ਪ੍ਰਲੋਕ ਕਰਕੇ ਨਹੀਂ ਆਪਦਾ ਪਾਇਆ ਜਾਂਦਾ ਸਾਰਿਆਂ ਨੂੰ ਜਾ ਵਿਆਪਕ ਸਰੂਪ ਹੋ
ਜਿੱਥੇ ਕਾਲ ਨਾ ਅੱਪੜੈ
ਉੱਥੇ ਕਾਲ ਵੀ ਅੱਪੜ ਵੀ ਸੰਚਰੈ ਵੀ ਵਿਚਰ ਨਹੀਂ ਸਕਦਾ ਤੇ ਅੱਪੜ ਵੀ ਨਹੀਂ ਸਕਦਾ ਕਾਲ ਉੱਥੇ ਉੱਪੜ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਹੈ
ਜਿੱਥੇ ਗੁਰ ਕਾ ਸ਼ਬਦ
ਗੁਰੂ ਸਾਹਿਬ ਦਾ ਸ਼ਬਦ ਪਾਰਾਵਾਰ ਤੇ ਰਹਿਤ ਕਮਾਈ ਹੈ ਅਜਾ ਜਾਪ ਜੀ ਨੂੰ ਭੁੱਲਿਆ ਨੀ ਜਿਹਦੇ ਜੀਵਨ ਬਣ ਗਿਆ ਹੈ ਪਰਮੇਸ਼ਵਰ ਦਾ ਨਾਮ ਪਰਾ ਬਾਣੀ ਦੁਆਰਾ ਜਿਹਦੇ ਜਾਪ ਹੁੰਦਾ ਹੈ ਸੰਕਲਪ ਸਾਰੇ ਮਿਟ ਜਾਂਦੇ ਹੈ ਫੁਰਨੇ ਸਾਰੇ ਹਿੜ ਜਾਂਦੇ ਹੈ ਐਸਾ ਜਾਪ ਹੁੰਦਾ ਹੈ ਰੋਮਾ ਤੋਂ ਹੀ ਵਧ ਜਾਂਦਾ ਹੈ ਧਰਤਾ ਕਾ ਹਸਪਤਾਲ ਵਿੱਚ ਹੀ ਸਿਮਰ ਪ੍ਰਤੀਤ ਹੋਣ ਲੱਗ ਜਾਂਦਾ ਹੈ ਤੂੰ ਪਾਰਾਵਾਰ ਤੇ ਇਸ ਪ੍ਰਕਿਰਤੀ ਦੇ ਪਾਰਾਵਾਰ ਤੇ ਰਹਿ ਕੇ ਜਦੋਂ ਜਿਹੜੀ ਸ਼ਬਦ ਦੀ ਕਮਾਈ ਹੁੰਦੀ ਹੈ ਉੱਥੇ ਅੱਪੜ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਉਹ ਵਾਹਿਗੁਰੂ ਦੀ ਜੋਤ ਮਿਲ ਜਾਂਦੀ ਹੈ ਨਾਮ ਸੁਣਿਆ ਜਾਂ ਦੂਰੋਂ ਪਾਉਂਦਾ ਮਤ ਮਾਰੇ ਹਰ ਜੀ ਬੇਪਰਵਾਹ ਹੈ ਸੁਖਮੀ ਸਭੇ ਉਪਜ ਹੈ ਉਹ ਭਾਈ ਸਾਰੇ ਜਿੰਨੇ ਜੀਵ ਜੰਤ ਹੈ ਸਾਰੇ ਮਹਾਰਾਜ ਹੁਕਮ ਵਿੱਚ ਹੀ ਹੁਕਮੀ ਦੇ ਹੁਕਮ ਵਿੱਚ ਹੀ ਪੈਦਾ ਹੁੰਦੇ ਹਨ ਸੁਖਮੀ ਕਾਰ ਕਮਾਰ ਦੇ ਹੁਕਮ ਵਿੱਚ ਹੀ ਸਾਰੇ ਕਾਰ ਕਮਾ ਰਹੇ ਹਨ ਬੇਗੈ ਨਿਖੇਧ ਆਦਿਕ ਜਿੰਨੇ ਕਰਮ ਹੈ ਉਹ ਹੁਕਮੀ ਦੇ ਹੁਕਮ ਵਿੱਚ ਜਿਵੇਂ ਕੈਦੀ ਆਦਮੀ ਨੂੰ ਚਾਹੇ ਚੱਕੀ ਬੰਦ ਕਰ ਦੇਵੇ ਚਾਹੇ ਕੋਹਲੂ ਗੇੜਨ ਲਾ ਦੇਵੇ ਚਾਹੇ ਘਾਹ ਖਟਾਉਣ ਲੱਗ ਜਾਵੇ ਹੁਕਮੀ ਦੇ ਹੁਕਮ ਦੀ ਕਾਰ ਸਾਰੇ ਉਹ ਪਰਾ ਰੱਬ ਐਸੀ ਬਣੀ ਹੈ ਉਹਨਾਂ ਦੇ ਸੰਚਿਤ ਕਰਮਾਂ ਦੀ ਉਸ ਅਨੁਸਾਰ ਉਹ ਕਰਮਾਂ ਨੂੰ ਕਮਾਉਂਦੇ ਹਨ
ਹੁਕਮੀ ਕਾਲ ਵਸ ਹੈ
ਹੁਕਮ ਕਰਕੇ ਹੀ ਸਾਰੀ ਸ੍ਰਿਸ਼ਟੀ ਕਾਲ ਦੇ ਵਸ ਕੀਤੀ ਹੋਈ ਹੈ
ਹੁਕਮੀ ਸਾਜ ਸਮਾ
ਜੇ ਹੁਕਮੀ ਦਾ ਹੁਕਮ ਮੰਨ ਲਵੇ ਹੁਕਮ ਹੈ ਨਾ ਕਿ ਸੱਚੇ ਵਿੱਚ ਸਮਾਜ ਨਾਨਕ ਹੁਕਮ ਹੈ ਜੇ ਬੁੱਝਿਆ ਤਾਂ ਹੋਮੈ ਕਹੇ ਨੇ ਕੋਏ ਹੁਕਮੀ ਦੇ ਹੁਕਮ ਦੁਆਰਾ ਜੇ ਸੱਚੇ ਨਾਮ ਵਿੱਚ ਮਨ ਦੀ ਸਮਾਈ ਹੋਏ ਮੇਲ ਹੋਏ ਅਭੇਦ ਹੋ ਜਾਵੇ
ਨਾਨਕ ਜੋ ਤਿਸ ਭਾਵ ਹੈ ਸੋ ਕੀ ਹੈ
ਉਹ ਫਿਰ ਮੁਕਤ ਹੋ ਜਾਂਦਾ ਪੁਰਖ ਸਤਿਗੁਰੂ ਜੀ ਕਹਿੰਦੇ ਜੋ ਤੁਸ ਵਾਹਿਗੁਰੂ ਨੂੰ ਪਾਉਂਦਾ ਹੈ ਉਹੋ ਹੀ ਹੁੰਦਾ ਸੀ ਪਿੱਛੇ ਹੁਣ ਹੁੰਦਾ ਹੈ ਅੱਗੇ ਨੂੰ ਹੋਵੇਗਾ
ਇਹਨਾਂ ਜਨਤਾ ਵਸ ਕਿਸ਼ਨਾ
ਹੰਕਾਰ ਨਹੀਂ ਕਰਦੇ ਮੈਂ ਆਪਣੇ ਯਤਨ ਨਾਲ ਸੱਚ ਵਿੱਚ ਸਮਾਇਆ ਉਹ ਜਾਣਦੇ ਕਿ ਮੈਂ ਜੀਆਂ ਦੇ ਜੋ ਮਾਇਆ ਦੀ ਮਮਤਾ ਦੀ ਗ੍ਰਸੇ ਹੋਏ ਹੈ ਇਹਨਾਂ ਜੀਆਂ ਦੇ ਜਿਹੜੇ ਅਲਪੰਗ ਹੋ ਕੇ ਪ੍ਰਸ਼ਿੰਤਾ ਵਿੱਚ ਫਸੇ ਹੋਏ ਹੈ ਇਹਨਾਂ ਦੇ ਬਸ ਕੁਝ ਨਹੀਂ ਅੰਤਰਜਾਮੀ ਸਦਾ ਸੁਤੰਤਰ ਹੈ ਚੇਤਨ